ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਗੁਰੂ ਅੰਗਦ ਦਰਸ਼ਨ। ਇਸ ਲਿਖਤ ਦੇ ਕਈ ਅੰਕ ਹਨ, ਆਓ ਉਹਨਾਂ ਵਿੱਚੋਂ ਪਹਿਲਾ, ਦੂਸਰਾ ਅਤੇ ਤੀਸਰਾ ਅੰਕ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪਹਿਲਾ ਅੰਕ, ਗੁਰੂ ਨਾਨਕ ਦੀ ਯਾਤਰਾ ਦਾ ਨਵਾਂ ਸਰੂਪ। ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਦੇ ਕਰਤਾਰਪੁਰ ਵਿੱਚ ਗੁਜ਼ਰੇ ਆਖਰੀ ਦਿਨ ਉਹਨਾਂ ਦੇ ਪੁੱਤਰਾਂ ਵੱਲੋਂ ਉਹਨਾਂ ਦੇ ਪਿਆਰੇ ਭਗਤ ਅੰਗਦ ਜੀ ਨਾਲ ਧਾਰੇ ਰਵੱਈਏ ਕਾਰਨ ਕਸੈਲੇ ਬਣ ਗਏ ਸਨ। ਗੁਰੂ ਨਾਨਕ ਦੇਵ ਜੀ ਨੇ ਅਧਿਆਤਮਕ ਗੁਰੂ ਦੇ ਨਾਤੇ ਆਪਣਾ ਪ੍ਰੇਮ ਆਪਣੇ ਸਭ ਤੋਂ ਵਧੀਕ ਪਿਆਰੇ ਸਿੱਖ ਨੂੰ ਬਖਸ਼ ਦਿੱਤਾ, ਜਿਸ ਕਾਰਨ ਪਰਿਵਾਰ ਵਿੱਚ ਪੈਦਾ ਹੋਈ ਈਰਖਾ ਦੀ ਭਾਵਨਾ ਨੇ ਉਸੇ ਤਰ੍ਹਾਂ ਦੀ ਗਲਤ ਭਾਵਨਾ ਪੈਦਾ ਕਰ ਦਿੱਤੀ, ਜਿਸ ਦਾ ਜ਼ਿਕਰ ਗੈਲਟੀ ਦੇ ਜਾਗਰਣ ਨਾਂ ਦੀ ਕਥਾ ਵਿੱਚ ਮਿਲਦਾ ਹੈ। ਗੁਰੂ ਨਾਨਕ ਨੇ ਪਹਿਲਾਂ ਹੀ ਸ੍ਰੀ ਅੰਗਦ ਜੀ ਨੂੰ ਕਰਤਾਰਪੁਰ ਰਹਿਣ ਤੋਂ ਵਰਜ ਦਿੱਤਾ ਸੀ ਅਤੇ ਆਪਣੇ ਉਸ ਪਿਆਰੇ ਸੇਵਕ ਨੂੰ, ਜਿਸ ਦਾ ਮਨ ਹਜ਼ੂਰੀ ਦਰਸ਼ਨ ਨਾਲ ਸਦਾ ਨਿਹਾਲ ਹੁੰਦਾ ਸੀ, ਆਪਣੇ ਪਿੰਡ ਖਡੂਰ ਜਾ ਕੇ ਰਹਿਣ ਲਈ ਹੁਕਮ ਕੀਤਾ। ਇਸ ਤੋਂ ਪਿੱਛੋਂ ਕਦੀ ਕਦਾਈ ਗੁਰੂ ਨਾਨਕ ਆਪ ਹੀ ਆਪਣੇ ਪਿਆਰੇ ਸੇਵਕ ਨੂੰ ਮਿਲਣ ਖਡੂਰ ਜਾਂਦੇ ਰਹੇ। ਇਹ ਗੁਰੂ ਨਾਨਕ ਦੀ ਨਵੇਂ ਸਰੂਪ ਵਿੱਚ ਯਾਤਰਾ ਸੀ। ਦੂਸਰਾ ਅੰਕ, ਪ੍ਰੇਮ ਦਾ ਮਹਾ ਆਨੰਦ। ਇੱਕ ਦਿਨ ਜਦੋਂ ਅੰਗਦ ਗੁਰੂ ਨਾਨਕ ਜੀ ਨੂੰ ਖਡੂਰ ਤੋਂ ਕਰਤਾਰਪੁਰ ਲਈ ਵਿਦਾ ਕਰਨ ਆਏ ਤਾਂ ਉਹਨਾਂ ਦੇ ਪਿੱਛੇ ਪਿੱਛੇ ਚੋਖਾ ਪੈਂਡਾ ਦੂਰ ਤੱਕ ਆ ਗਏ ਤਾਂ ਗੁਰੂ ਨਾਨਕ ਜੀ ਨੇ ਬਚਨ ਕੀਤਾ ਕਿ ਉਹ ਅੱਗੇ ਨਾ ਆਉਣ ਅਤੇ ਉਹਨਾਂ ਦੇ ਦੁਬਾਰਾ ਆਉਣ ਤੱਕ ਉਡੀਕ ਕਰਨ। ਅੰਗਦ ਜੀ ਖੜ੍ਹੇ ਹੋ ਕੇ ਗੁਰੂ ਨਾਨਕ ਦੇਵ ਜੀ ਦੀ ਪਿੱਠ ਵੱਲ ਵੇਖ ਰਹੇ ਸਨ, ਜੋ ਹੁਣ ਸਹਿਜੇ ਸਹਿਜੇ ਕਰਤਾਰਪੁਰ ਨੂੰ ਤੁਰੇ ਜਾਂਦੇ ਸਨ ਅਤੇ ਕਦੀ ਕਦੀ ਮੁੜ ਕੇ ਅੰਗਦ ਦੇਵ ਵੱਲ ਵੀ ਵੇਖ ਲੈਂਦੇ ਸਨ। ਜਦੋਂ ਉਹਨਾਂ ਦਾ ਪ੍ਰਕਾਸ਼ਮਈ ਆਕਾਰ ਅਲੋਪ ਹੋ ਗਿਆ ਤਾਂ ਅੰਗਦ ਜੀ ਨੇ ਉਸਨੂੰ ਆਪਣੇ ਅੰਤਰ ਆਤਮੇ ਪ੍ਰਵੇਸ਼ ਕਰਦਾ ਪ੍ਰਤੀਤ ਕੀਤਾ। ਉਹ ਖੁਸ਼ੀ ਅਤੇ ਵਿਸਮਾਦ ਨੂੰ ਅਨੁਭਵ ਕਰਕੇ ਬੇਖੁਦ ਹੋ ਗਏ। ਉੱਥੇ ਹੀ ਧਿਆਨ ਮਗਨ ਸੜਕ ਕੰਢੇ ਆਸਣ ਜਮਾ ਬੈਠੇ, ਆਪਣੇ ਹਿਰਦੇ ਵਿੱਚ ਬਿਰਾਜਮਾਨ ਗੁਰੂ ਨਾਨਕ ਦੇ ਰਹੱਸਮਈ ਸਰੂਪ ਨੂੰ ਉਹ ਆਪਣੇ ਅਰਧ ਮੁੰਦੇ ਨੈਣਾਂ ਨਾਲ ਨਿਹਾਰ ਰਹੇ ਸਨ। ਉਹਨਾਂ ਦੀ ਆਤਮਾ ਗੁਰੂ ਆਤਮਾ ਵਿੱਚ ਅਭੇਦ ਸੁੱਤੀ ਪਈ ਸੀ। ਮਹਾ ਆਨੰਦ ਦੀ ਇਸ ਸਮਾਧੀ ਵਿੱਚ ਕਈ ਦਿਨ ਬੀਤ ਗਏ। ਉਹਨਾਂ ਦੇ ਕੇਸ 'ਤੇ ਧੂੜ ਜੰਮ ਗਈ, ਹਰੇ ਘਾਹਾਂ ਦੀਆਂ ਤਿਣਾਂ ਨੇ ਉਹਨਾਂ ਦੇ ਪੱਬਾਂ ਨੂੰ ਜਕੜ ਲਿਆ। ਅੰਗਦ ਸਮਾਧੀ ਦੀ ਅਵਸਥਾ ਵੀ ਧਿਆਨ ਮੂਰਤੀ ਬਣੇ ਬੈਠੇ ਸਨ। ਮੁੰਦੇ ਨੈਣਾਂ ਵਿੱਚੋਂ ਅੰਮ੍ਰਿਤ ਮੋਤੀ ਛਮਾਂ ਛਮ ਵਹਿ ਰਹੇ ਸਨ। ਗੁਰੂ ਨਾਨਕ ਦੇਵ ਜੀ ਨੂੰ ਕਰਤਾਰਪੁਰ ਤੋਂ ਕਾਹਲੀ ਕਾਹਲੀ ਹੀ ਵਾਪਸ ਪਰਤਣਾ ਪਿਆ ਤਾਂ ਜੋ ਸੜਕ ਕੰਢੇ ਬੈਠੇ ਆਪਣੇ ਮਹਾਨ ਪ੍ਰੇਮੀ ਅਤੇ ਰੱਬੀ ਪਿਆਰੇ ਨੂੰ ਵੇਖ ਸਕਣ। ਗੁਰੂ ਜੀ ਨੇ ਉਹਨਾਂ ਨੂੰ ਛਾਤੀ ਨਾਲ ਲਾ ਲਿਆ। ਇਹ ਰੱਬ ਦੀ ਮਨੁੱਖ ਨਾਲ ਪਾਈ ਗਲਵਕੜੀ ਸੀ। ਦੋਹਾਂ ਪ੍ਰੇਮੀਆਂ ਦੀ ਅਜਿਹੀ ਪਵਿੱਤਰ ਅਤੇ ਰਹੱਸਪੂਰਨ ਮਿਲਣੀ ਰਾਹੀਂ ਆਤਮਕ ਜੀਵਨ ਹਜ਼ਾਰਾਂ ਚਮਕਦੀਆਂ ਨਦੀਆਂ ਵਿੱਚ ਵਹਿੰਦਾ ਹੋਇਆ ਲੋਕਾਂ ਦੀਆਂ ਰੂਹਾਂ ਤੱਕ ਪੁੱਜ ਗਿਆ। ਤੀਸਰਾ ਅੰਕ, ਅੰਗਦ ਜੀ ਸੜਕ ਕੰਢੇ। ਜਦੋਂ ਗੁਰੂ ਨਾਨਕ ਮਾਤ ਲੋਕ ਨੂੰ ਛੱਡ ਕੇ ਆਪਣੇ ਅਸਲ ਕਰਤਾਰਪੁਰ ਨੂੰ ਸਿਧਾਰੇ ਤਾਂ ਅੰਗਦ ਜੀ ਇੱਕ ਵਾਰ ਮੁੜ ਉਸੇ ਤਰ੍ਹਾਂ ਸੜਕ ਦੇ ਕੰਢੇ ਇਕੱਲੇ ਰਹਿ ਗਏ ਜਿਵੇਂ ਪਹਿਲੇ ਉਸ ਸਮੇਂ ਜਦੋਂ ਸ੍ਰੀ ਗੁਰੂ ਜੀ ਨੇ ਆਪ ਨੂੰ ਬੋਧ ਕਰਵਾਇਆ ਸੀ ਕਿ ਧਿਆਨ ਵਿੱਚ ਜੁੜ ਕੇ ਇਸ ਪ੍ਰਕਾਰ ਸਰੀਰਕ ਵਿਛੋੜੇ ਨੂੰ ਝੱਲਿਆ ਜਾ ਸਕਦਾ ਹੈ। ਪਰ ਅੰਗਦ ਜੀ ਉੱਤੇ ਬਹੁਤ ਡੂੰਘਾ ਅਸਰ ਹੋਇਆ ਸੀ। ਉਹਨਾਂ ਨੇ ਆਪਣੇ ਗਰੀਬੜੇ ਜਿਹੇ ਸੇਵਕ ਦੇ ਨਿੱਕੇ ਜਿਹੇ ਕੋਠੇ ਨੂੰ ਢੂੰਡ ਲਿਆ, ਅੰਦਰ ਜਾ ਕੇ ਉਸਦੇ ਦਰਵਾਜ਼ੇ ਬੰਦ ਕਰ ਦਿੱਤੇ, ਅੱਖਾਂ ਮੁੰਦ ਲਈਆਂ ਤਾਂ ਜੋ ਉਹ ਹੋਰ ਕੁਝ ਵੀ ਨਾ ਵੇਖ ਸਕਣ। ਉਹਨਾਂ ਦੀ ਆਤਮਾ ਕੂੰਜ ਵਾਂਗ ਅੱਧ ਆਕਾਸ਼ੀ ਉੱਡ ਕੇ ਆਪਣੇ ਵਿਛੜ ਚੁੱਕੇ ਉਸ ਪ੍ਰੀਤਮ ਲਈ ਕੁਰਲਾ ਰਹੀ ਸੀ ਜੋ ਗਗਨ ਮੰਡਲ ਦੀਆਂ ਹੱਦਾਂ ਨੂੰ ਪਾਰ ਕਰ ਚੁੱਕਾ ਸੀ। ਮਹੀਨੇ ਬੀਤ ਗਏ, ਕਿਸੇ ਨੂੰ ਪਤਾ ਨਾ ਲੱਗੇ ਕਿ ਲੋਕਾਂ ਦਾ ਗੁਰੂ ਅੰਗਦ ਕਿੱਥੇ ਹੈ। ਗੁਰੂ ਦਰਸ਼ਨਾਂ ਦੇ ਭੁੱਖੇ ਅਤੇ ਵਿਆਕੁਲ ਦਰਸ ਪਿਆਸੇ ਲੋਕਾਂ ਦੀਆਂ ਵਹੀਰਾਂ ਪਿੰਡਾਂ ਵਿੱਚ ਇੱਧਰ ਉੱਧਰ ਭਾਲ ਕਰ ਰਹੀਆਂ ਸਨ। ਆਖਿਰ ਭਾਈ ਬੁੱਢਾ ਜੀ ਨੇ ਗੁਰੂ ਜੀ ਦੀ ਪ੍ਰੇਮ ਸਮਾਧੀ ਨੂੰ ਭੰਗ ਕੀਤਾ ਅਤੇ ਬੇਨਤੀ ਕੀਤੀ ਕਿ ਉਹ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਨ। ਗੁਰੂ ਅੰਗਦ ਦਾ ਪਹਿਲਾ ਵਾਕ ਇਹ ਸੀ, ਸਲੋਕ, ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚਲੀਏ, ਤ੍ਰਿਗ ਜੀਵਣ ਸੰਸਾਰ ਤਾਂ ਕੇ ਪਾਛੇ ਜੀਵਣ। ਉਹਨਾਂ ਨੇ ਫਿਰ ਕਿਹਾ, ਜੋ ਸਿਰ ਸਾਈਂ ਨਾਨੇ ਵੈ ਸੋ ਸਿਰ ਦੀਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਦੂਜੇ ਗੁਰੂ ਨਾਨਕ ਸ੍ਰੀ ਅੰਗਦ ਜੀ ਦੀ ਬਹੁਤ ਥੋੜ੍ਹੀ ਬਾਣੀ ਪ੍ਰਾਪਤ ਹੈ, ਪਰ ਜਿਹੜੇ ਥੋੜ੍ਹੇ ਜਿਹੇ ਸਲੋਕ ਮਿਲਦੇ ਹਨ ਉਹ ਸੰਜਮ ਅਤੇ ਪ੍ਰੇਮ ਦੀ ਤੀਬਰਤਾ ਦੇ ਗੂੜੇ ਰੰਗ ਵਿੱਚ ਉਸੇ ਤਰ੍ਹਾਂ ਰੰਗੇ ਹੋਏ ਹਨ ਜਿਵੇਂ ਉਹਨਾਂ ਦੇ ਇਕਾਂਤ ਵਾਸ ਵਿੱਚੋਂ ਬਾਹਰ ਆਉਣ ਸਮੇਂ ਦੇ ਉਚਾਰੇ ਹੋਏ ਸ਼ਬਦ, ਜਿਵੇਂ ਉਹਨਾਂ ਦੇ ਇਕਾਂਤ ਵਾਸ ਵਿੱਚੋਂ ਬਾਹਰ ਆਉਣ ਸਮੇਂ ਦੇ ਉਚਾਰੇ ਹੋਏ ਸ਼ਬਦ। ਪਹਿਲਾ, ਨਾਨਕ ਦੁਨੀਆਂ ਦੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇੰਨੀ ਜਲਈ ਨਾਮ ਵਿਸਾਰਿਆ ਇੱਕ ਨਾ ਚੱਲਿਆ ਨਾਲ। ਦੂਸਰਾ, ਨਾਨਕ ਤਿੰਨਾ ਬਸੰਤ ਹੈ ਜਿਨਹੀ ਘਰ ਮਿਲਿਆ ਕੰਤ, ਜਿਨਕੇ ਕੰਤ ਦਿਸ਼ਾਪੁਰੀ ਸੇ ਅਹਿਨਸ ਫਿਰੈ ਜਲੰਤ। ਤੀਸਰਾ, ਪਹਿਲੇ ਬਸੰਤੇ ਆਗਮਨ ਤਿਸਕਾ ਕਰੋ ਵਿਚਾਰ, ਨਾਨਕ ਸੋ ਸਾਲਾਈ ਹੈ ਜੇ ਸਭ ਸਹਿ ਦੇ ਆਧਾਰ। ਚੌਥਾ, ਗੁਰ ਕੁੰਜੀ ਪਾਹੋ ਨਿਵਲ, ਮਨ ਕੋਠਾ ਤਨ ਛਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੇ ਅਵਰ ਨਾ ਕੁੰਜੀ ਹੱਥ। ਪੰਜਵਾਂ, ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾਏ, ਅੰਧੇ ਸੇਈ ਨਾਨਕਾ ਖਸਮੋ ਕੁੱਥੇ ਜਾਏ। ਛੇਵਾਂ, ਜਿਨ ਵਡਿਆਈ ਤੇਰੇ ਨਾਮ ਕੀ ਤੇਰੇ ਤੇ ਮਨ ਮਾਏ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀਂ। ਨਾਨਕ ਅੰਮ੍ਰਿਤ ਮਨੇ ਮਾਹੇ ਪਾਈਐ ਗੁਰ ਪ੍ਰਸਾਦ, ਤਿੰਨ ਹੀ ਪੀਤਾ ਰੰਗ ਸਿਉਂ ਜਿਨ ਕੋ ਲਿਖਿਆ ਆਦ। ਸਤਵਾਂ, ਇਹ ਬੇ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪ੍ਰਗਾਸ। ਅੱਠਵਾਂ, ਸਾਵਣ ਆਇਆ ਹੇ ਸਖੀ ਕੰਤੈ ਚਿਤ ਕਰਿਓ, ਨਾਨਕ ਝੂਰ ਮਰੈ ਦੁਹਾਗਣੀ ਜਿਨ ਅਵਰੀ ਲਾਗਾ ਨੇ ਹੋ। ਸਾਵਣ ਆਇਆ ਹੇ ਸਖੀ ਜਲ ਹਰ ਬਰਸਨ ਹਾਰ, ਨਾਨਕ ਸੁਖ ਸਮਨ ਸੁਹਾਗਣੀ ਜਿਨ ਸ਼ਹਿ ਨਾਲ ਪਿਆਰ। ਨੌਵਾਂ, ਜਿਸ ਸਿਉਂ ਕੈਸਾ ਬੋਲਣ ਜੇ ਆਪੇ ਜਾਣੈ ਜਾਣ, ਚੀਰੀ ਜਾਂਦੀ ਨਾ ਫਿਰੈ ਸਾਹਿਬ ਸੋ ਫਰਮਾਣ, ਚੀਰੀ ਜਿਸ ਕੀ ਚਲਣਾ ਸੋਈ ਮਲਕ ਮਲਹਾਰ, ਜੋ ਤਿਸ ਭਾਵੈ ਨਾਨਕਾ ਸਾਈ ਭੱਲੀ ਕਾਰ। ਜਿਨ੍ਹਾਂ ਚੀਰੀ ਚਲਣਾ ਹੱਥ ਤਿਨਾ ਕਿਛ ਨਾਹੇ, ਸਾਹਿਬ ਕਾ ਫੁਰਮਾਣ ਹੋਈ ਉੱਠੀ ਕਰ ਲੈ ਪਾਹੇ, ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ, ਘੱਲੈ ਆਵੇ ਨਾਨਕਾ ਸਦੇ ਉੱਠੀ ਜਾਏ। ਦਸਵਾਂ, ਸਿਫਤ ਜਿਨਾਹ ਕੋ ਬਖਸ਼ੀਐ ਸੇਈ ਪੋਤਦਾਰ, ਕੁੰਜੀ ਜਿਨ ਕੋ ਦਿੱਤੀਆਂ ਤਿਨਹਾਂ ਮਿਲੇ ਭੰਡਾਰ, ਜਾਂ ਭੰਡਾਰੀ ਤੋਂ ਗੁਣ ਨਿਕਲੈ ਤੇ ਕੀ ਇਹ ਪਖਾਣ, ਨਦਰੀ ਤਿਨਹਾਂ ਕੋ ਨਾਨਕ ਨਾਮ ਜਿਨ੍ਹਾਂ ਨਿਸ਼ਾਨ। ਜਦੋਂ ਗੁਰੂ ਅੰਗਦ ਇਕਾਂਤ ਵਾਸ ਛੱਡ ਕੇ ਸੰਗਤਾਂ ਵਿੱਚ ਆਏ ਤਾਂ ਇਹ ਲਿਖਿਆ ਹੋਇਆ ਮਿਲਦਾ ਹੈ, ਸੇਵਕਾਂ ਨੂੰ ਉਹਨਾਂ ਕੋਲੋਂ ਉਹੀ ਸੁਗੰਧੀ ਉਹੀ ਨੂਰੀ ਝਲਕ ਅਤੇ ਪ੍ਰੇਮ ਬਾਣੀ ਦੇ ਮਿੱਠੇ ਬਚਨ ਮਿਲੇ ਜਿਹੜੇ ਉਹਨਾਂ ਨੂੰ ਗੁਰੂ ਨਾਨਕ ਜੀ ਕੋਲੋਂ ਪ੍ਰਾਪਤ ਹੁੰਦੇ ਸਨ। ਗੁਰੂ ਨਾਨਕ ਦੇ ਅੰਗਾਂ 'ਚੋਂ ਜਨਮ ਧਾਰ ਕੇ ਸੰਪੂਰਨ ਮਨੁੱਖ ਹੋਂਦ ਵਿੱਚ ਆਇਆ, ਉਸਦੇ ਨੈਣਾਂ ਵਿੱਚੋਂ ਲੱਖਾਂ ਅੱਖਾਂ ਜੋਤੀ ਪ੍ਰਾਪਤ ਕਰਦੀਆਂ ਅਤੇ ਅਦ੍ਰਿਸ਼ ਦੇ ਦੀਦਾਰੇ ਕਰਦੀਆਂ ਹਨ। ਉਸ ਦੀਆਂ ਮੁਸਕਣੀਆਂ ਥੱਲੇ ਲੱਖਾਂ ਦਿਲ ਭਰੋਸੇ ਅਤੇ ਅਰਦਾਸ ਵੀ ਧੜਕਦੇ ਹਨ। ਉਸਦੀ ਮੁਸਕਾਨ ਦੂਜੇ ਜਹਾਨਾਂ ਦੇ ਰਹੱਸਾਂ ਨੂੰ ਖੋਲ੍ਹਦੀ ਹੈ ਅਤੇ ਉਸਦੇ ਭਾਵਾਂ ਦੀਆਂ ਰਿਸ਼ਮਾਂ ਤੋਂ ਸੂਰਜਾਂ ਨੂੰ ਰੋਸ਼ਨੀ ਮਿਲਦੀ ਹੈ। ਉਸ ਗਿਰੇ ਸਮਸਤ ਸ੍ਰਿਸ਼ਟੀ ਆਪਣੀ ਅਸਲੀ ਖੁੱਲ੍ਹ ਆਨੰਦ ਅਤੇ ਸ਼ਾਂਤੀ ਵਿੱਚ ਖੇਡਾਂ ਰਚਾਉਂਦੀ ਹੈ। ਗੁਰੂ ਅੰਗਦ ਜੀ ਆਪਣੇ ਗੁਰੂ ਦੀ ਬਾਣੀ ਦਾ ਕੀਰਤਨ ਕਰਦੇ ਹਨ ਜਿਹੜਾ ਕਿ ਹਰ ਨਰਨਾਰੀ ਅਤੇ ਬੱਚੇ ਨੂੰ ਰੂਹਾਨੀ ਜੀਵਨ ਬਖਸ਼ਦੀ ਹੈ। ਆਪਣੀ ਨਿੱਤ ਦੀ ਉਪਜੀਵਿਕਾ ਲਈ ਉਹ ਪੰਜਾਬ ਦਾ ਮੋਟਾ ਵਾਣ ਵੱਟ ਕੇ ਮੁੜਕਾ ਵਹਾਉਂਦੇ ਹਨ ਅਤੇ ਗਾਉਂਦੇ ਹਨ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।